ਸਤਨਾਮ ਸ੍ਰੀ ਵਾਹਿਗੁਰੂ ਜੀਓ। ਸੂਹੀ ਮਹੱਲਾ ਪੰਜਵਾਂ। ਭਾਗ ਠੜੇ ਅਰ ਸੰਤ ਤੁਮਾਰੇ, ਜਿਨ ਘਰ ਤਨ ਹਰ ਨਾਮਾ। ਪਰਵਾਨ ਗਣੀ ਸੇਈ ਇਹ ਆਏ, ਸਫਲ ਤਿਨਾ ਕੇ ਕਾਮਾ। ਮੇਰੇ ਰਾਮ ਹਰ ਜਨ ਕਹਿਓ ਬਲ ਜਾਈ, ਕੇਸਾ ਕਾ ਕਰ ਚਵਰ ਟੁਲਾਵਾ, ਚਰਨ ਤੋੜ ਮੁਖ ਲਾਈ। ਮੇਰੇ ਰਾਮ ਹਰ ਜਨ ਕਹਿਓ ਬਲ ਜਾਈ, ਕੇਸਾ ਕਾ ਕਰ ਚਵਰ ਟੁਲਾਵਾ, ਚਰਨ ਧੂੜ ਮੁਖ ਲਾਈ। ਰਹਾਓ ਭਾਗ ਠੜੇ ਅਰ ਸੰਤ ਤੁਮਾਰੇ, ਜਿਨ ਕਰ ਤਨ ਹਰ ਨਾਮਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ ਸੂਹੀ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ, ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਸੰਤ ਭਗਤ ਗੁਰਸਿੱਖ ਮਹਾਂਪੁਰਖਾਂ ਦੀ ਮਹਿਮਾ ਅਤੇ ਵਡਿਆਈ ਕੀਤੀ ਹੈ ਅਤੇ ਇਸ ਦੇ ਨਾਲ ਨਾਲ ਉਹਨਾਂ ਮਹਾਂਪੁਰਖਾਂ ਪ੍ਰਤੀ ਸ਼ਰਧਾ ਭਾਵਨਾ ਅਤੇ ਨਾਲ ਹੀ ਸੇਵਾ ਦਾ ਚਾਉ ਅਤੇ ਉਮਾ ਵੀ ਪ੍ਰਗਟਾਇਆ ਹੈ। ਮੇਰੇ ਰਾਮ ਹਰ ਜਨ ਕੈ ਹਉ ਬਲ ਜਾਈ, ਕੇਸਾਂ ਕਾ ਕਰ ਚਵਰ ਟੁਲਾਵਾਂ, ਚਰਨ ਤੂੜ ਮੁਖ ਲਾਈ। ਰਹਾਓ ਇਹਨਾਂ ਪੰਕਤੀਆਂ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮੇਰੇ ਰਾਮ ਹੈ ਮੇਰੇ ਵਾਹਿਗੁਰੂ, ਹਰ ਜਨ ਕੈ ਹਉ ਬਲ ਜਾਈ। ਮੈਂ ਵਾਹਿਗੁਰੂ ਦੇ ਦਾਸਾਂ ਤੋਂ, ਸੰਤਾਂ ਮਹਾਂਪੁਰਖਾਂ ਤੋਂ ਬਲਿਹਾਰ ਜਾਣਾ ਹਾਂ, ਕੇਸਾਂ ਕਾ ਕਰ ਚਵਰ ਟੁਲਾਵਾਂ, ਚਰਨ ਤੂੜ ਮੁਖ ਲਾਈ। ਮੇਰਾ ਜੀ ਕਰਦਾ ਹੈ ਮੈਂ ਆਪਣੇ ਕੇਸਾਂ ਦਾ ਚੌਰ ਬਣਾ ਕੇ ਉਹਨਾਂ ਦੇ ਸਿਰ ਤੇ ਝੁਲਾਵਾਂ ਅਤੇ ਨਾਲ ਹੀ ਉਹਨਾਂ ਦੇ ਚਰਨਾਂ ਦੀ ਧੂੜ ਨੂੰ ਆਪਣੇ ਮੁੱਖ ਮਸਤਕ 'ਤੇ ਲਾਵਾਂ। ਤੁਸੀਂ ਕਿਰਪਾ ਕਰੋ, ਐਸੇ ਮਹਾਂਪੁਰਸ਼ਾਂ ਦੀ ਸੰਗਤ, ਐਸੇ ਮਹਾਂਪੁਰਖਾਂ ਦੇ ਦਰਸ਼ਨ ਦੀਦਾਰ, ਐਸੇ ਮਹਾਂਪੁਰਖਾਂ ਦੀ ਸੇਵਾ 'ਤੇ ਟਹਿਲ ਬਖਸ਼ਿਸ਼ ਕਰੋ। ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਮਹਾਂਪੁਰਖਾਂ ਦੀ ਮਹਿਮਾ ਕਿਸ ਤਰ੍ਹਾਂ ਉਚਾਰਨ ਕਰ ਰਹੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਭਾਗ ਠੜੇ ਅਰ ਸੰਤ ਤੁਮਾਰੇ, ਜਿਨ ਕਰ ਤਨ ਹਰ ਨਾਮਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਅਸਲੀ ਭਾਗਾਂ ਵਾਲੇ, ਭਾਗ ਠੜੇ ਦਾ ਅਰਥ ਹੈ ਭਾਗਾਂ ਵਾਲੇ, ਆਪ ਜੀ ਦੇ ਸੰਤ ਮਹਾਂਪੁਰਖ ਹਨ, ਜਿਨ ਕਰ ਤਨ ਹਰ ਨਾਮਾ, ਜਿਨ੍ਹਾਂ ਦੇ ਘਰ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਧਨ ਵਸ ਰਿਹਾ ਹੈ, ਕਿਉਂਕਿ ਜਿਸ ਮਨੁੱਖ ਦੇ ਕੋਲ ਬਹੁਤਾ ਧਨ ਹੋਵੇ, ਬਹੁਤੀ ਮਾਇਆ ਹੋਵੇ, ਉਹਨੂੰ ਵੀ ਲੋਕ ਪਾਕਸ਼ਾਲੀ ਸਮਝਦੇ ਹਨ। ਪਰ ਹਜ਼ੂਰ ਫਰਮਾਉਂਦੇ ਹਨ, ਅਸਲੀ ਭਾਗਾਂ ਵਾਲੇ, ਅਸਲੀ ਚੰਗੇ ਕਰਮਾਂ ਵਾਲੇ ਉਹੀ ਸੰਤ ਮਹਾਂਪੁਰਖ ਹਨ ਜਿਨ੍ਹਾਂ ਦੇ ਘਰ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਰੂਪੀ ਨਿਰਮਲ ਧਨ ਹੈ।
ਪਰਵਾਨ ਗਣੀ ਸੇਈ ਇਹ ਆਏ ਸਫਲ ਤਿਨਾ ਕੇ ਕਾਮਾ।
ਹੇ ਵਾਹਿਗੁਰੂ ਜੀ, ਪਰਵਾਨ ਗਣੀ ਸੇਈ ਇਹ ਆਏ, ਸੇਈ ਦਾ ਅਰਥ ਉਹ ਮਹਾਂਪੁਰਖ, ਇਹ ਆਏ ਇੱਥੇ ਮਾਤਲੋਕ ਵਿੱਚ ਆਏ ਹੋਏ ਵੀ ਪਰਵਾਨ ਗਣੇ ਜਾਂਦੇ ਹਨ, ਭਾਵ ਉਹਨਾਂ ਮਹਾਂਪੁਰਖਾਂ ਦਾ ਸੰਸਾਰ ਦੇ ਵਿੱਚ ਆਉਣਾ ਵੀ ਸਫਲ ਗਿਣਿਆ ਜਾਂਦਾ ਹੈ, ਕਿਉਂਕਿ ਸਤਿਗੁਰੂ ਦੇ ਬਚਨ ਨੇ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਵਨ ਕਾ ਇਹ ਸਵਾਓ, ਜਨ ਕੈ ਸੰਗ ਚਿਤ ਆਵੈ ਨਾਓ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਇਸ ਲਈ ਉਹਨਾਂ ਮਹਾਂਪੁਰਖਾਂ ਦਾ ਇੱਥੇ ਆਉਣਾ ਵੀ ਸੰਸਾਰ ਦੇ ਵਿੱਚ ਪ੍ਰਵਾਨ ਗਿਣਿਆ ਜਾਂਦਾ ਹੈ। ਸਫਲ ਤਿਨਾਂ ਕੇ ਕੰਮਾਂ, ਤੇ ਜਿਹੜੇ ਉਹਨਾਂ ਦੇ ਕੰਮ ਨੇ ਉਹ ਪਰਉਪਕਾਰ ਦੇ ਕੰਮ ਹੁੰਦੇ ਨੇ, ਲੋਕ ਭਲਾਈ ਦੇ ਕੰਮ ਹੁੰਦੇ ਨੇ, ਸੇਵਾ ਸਿਮਰਨ ਦੇ ਜੋ ਉਹਨਾਂ ਦੇ ਕੰਮ ਨੇ, ਉਹਨਾਂ ਦੇ ਸਾਰੇ ਉਹ ਵੀ ਸਫਲ ਹੁੰਦੇ ਹਨ।
ਮੇਰੇ ਰਾਮ ਹਰ ਜਨ ਕਾ ਹੋ ਬਲ ਜਾਈ, ਕੇਸਾ ਕਾ ਕਰ ਚਵਰ ਟੁਲਾਵਾ, ਚਰਨ ਧੂੜ ਮੁਖ ਲਾਈ ਰਹਾਉ।
ਐ ਮੇਰੇ ਵਾਹਿਗੁਰੂ, ਮੈਂ ਆਪ ਜੀ ਦੇ ਦਾਸਾਂ ਤੋਂ ਹਮੇਸ਼ਾ ਲਈ ਬਲਿਹਾਰ ਜਾਣਾ ਹਾਂ। ਮੇਰਾ ਜੀ ਚਾਹੁੰਦਾ ਹੈ ਮੈਂ ਆਪਣੇ ਕੇਸਾਂ ਦਾ ਚੌਰ ਬਣਾ ਕੇ ਉਹਨਾਂ ਦੇ ਸਿਰ ਤੇ ਚੁਲਾਵਾਂ, ਤੇ ਨਾਲ ਹੀ ਉਹਨਾਂ ਦੇ ਚਰਨਾਂ ਦੀ ਧੂੜ, ਚਰਨਾਂ ਦੀ ਖਾਕ ਆਪਣੇ ਮੂੰਹ ਮੱਥੇ ਤੇ ਲਾਵਾਂ, ਤਾਂ ਕਿ ਮੇਰੇ ਵੀ ਚੰਗੇ ਪਾਗ ਜਾਗ ਸਕਣ।
ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰ ਉਪਕਾਰੀ ਆਏ।
ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਿਸਰਾਮ ਦੇ ਕੇ ਅੱਗੇ ਫਰਮਾਉਂਦੇ ਹਨ, ਸਤਿਗੁਰੂ ਦੇ ਚਰਨਾਂ ਵਿੱਚ ਕਿਸੇ ਗੁਰਸਿੱਖ ਨੇ ਸਵਾਲ ਕਰ ਦਿੱਤਾ, ਸੱਚੇ ਪਾਤਸ਼ਾਹ ਜਿੰਨੇ ਵੀ ਦੁਨੀਆਂ ਦੇ ਲੋਕ ਨੇ ਸੁਣਿਆ ਹੈ ਔਰ ਉਹ ਲੈਣ ਦੇਣ ਦੇ ਸੰਬੰਧ ਵਿੱਚ ਹੀ ਆਉਂਦੇ ਹਨ, ਕਿ ਮਹਾਂਪੁਰਖ ਵੀ ਕਰਮਾਂ ਦੇ ਵਸ਼ ਇਸੇ ਤਰ੍ਹਾਂ ਆਉਂਦੇ ਨੇ। ਕਿਸੇ ਵਿਦਵਾਨ ਨੇ ਲਿਖਿਆ ਹੈ, ਕਰਨਾ ਔਰ ਕਾਮਣਾ ਇਹ ਦੋ ਆਉਣ ਜਾਣ ਦੇ ਕਾਰਨ ਨੇ। ਕਰਨਾ ਕਹਿੰਦੇ ਨੇ ਕਿਰਪਾ ਨੂੰ, ਕਾਮਣਾ ਕਹਿੰਦੇ ਨੇ ਇੱਛਾ ਨੂੰ। ਕਰਨਾ ਦਾ ਅਰਥ ਹੋ ਗਿਆ ਕੁਛ ਦੇਣ ਵਾਸਤੇ, ਤੇ ਕਾਮਨਾ ਦਾ ਅਰਥ ਹੈ ਕੁਛ ਲੈਣ ਵਾਸਤੇ। ਸਾਰੇ ਜੀਵ ਸੰਸਾਰ ਦੇ ਵਿੱਚ ਆਉਂਦੇ ਨੇ, ਪਰ ਮਹਾਂਪੁਰਖਾਂ ਦਾ ਆਉਣਾ ਇਸ ਤੋਂ ਵੱਖਰਾ ਹੁੰਦਾ ਹੈ। ਮਹਾਂਪੁਰਖਾਂ ਦੇ ਆਉਣ ਦਾ ਕੀ ਕਾਰਨ ਹੈ ਉਹਦੇ ਬਾਰੇ ਸਤਿਗੁਰੂ ਇੱਥੇ ਸਪਸ਼ਟ ਕਰਦੇ ਹਨ, ਜਨਮ ਮਰਨ ਦੋਹੋਂ ਮਹਿ ਨਾਹੀਂ। ਉਹ ਮਹਾਂਪੁਰਖ ਜਨਮ ਤੇ ਮਰਨ ਦੋਹਾਂ ਦੇ ਵਿੱਚ ਆਉਣ ਵਾਲੇ ਨਹੀਂ ਹਨ, ਸਿਰਫ ਉਹਨਾਂ ਦਾ ਸੰਸਾਰ ਦੇ ਵਿੱਚ ਆਉਣਾ ਇਸ ਲਈ ਹੁੰਦਾ ਹੈ ਵੀ ਉਹਨਾਂ ਨੂੰ ਪਰਉਪਕਾਰ ਕਰਨ ਦੇ ਲਈ ਵਾਹਿਗੁਰੂ ਪਰਮੇਸ਼ਰ ਭੇਜਦਾ ਹੈ। ਜਨ ਪਰਉਪਕਾਰੀ ਆਏ, ਉਹ ਮਹਾਂਪੁਰਖ ਕੇਵਲ ਪਰਉਪਕਾਰੀ ਬਣ ਕੇ ਤੇ ਪਰਉਪਕਾਰ ਕਰਨ ਵਾਸਤੇ ਹੀ ਆਉਂਦੇ ਹਨ। ਮਹਾਂਪੁਰਖਾਂ ਦੇ ਬਾਰੇ ਇਹ ਵੀ ਦਾਨਿਆ ਨੇ ਵਿਚਾਰ ਪ੍ਰਗਟ ਕੀਤੀ ਹੈ, ਜਿਹੜਾ ਮਨੁੱਖ ਇੱਕ ਵਾਰ ਉਸ ਵਾਹਿਗੁਰੂ ਪਰਮੇਸ਼ਰ ਦੇ ਸੱਚਖੰਡ ਦੇ ਵਿੱਚ ਪਹੁੰਚਦਾ ਹੈ, ਜਾਂ ਇਉਂ ਕਹਿ ਦਿਓ ਉਸ ਵਾਹਿਗੁਰੂ ਦੇ ਸੱਚਖੰਡ ਦਰਬਾਰ ਦੇ ਦਰਵਾਜ਼ੇ ਤੇ ਪਹੁੰਚਦਾ ਹੈ, ਤਾਂ ਉੱਥੇ ਉਸਨੂੰ ਇੱਕ ਵਾਰੀ ਪੁੱਛਿਆ ਜਾਂਦਾ ਹੈ, ਬਈ ਤੂੰ ਦੱਸ, ਤੇਰੀ ਕੋਈ ਖਾਹਿਸ਼ ਤੇ ਨਹੀਂ, ਤੂੰ ਕੁਛ ਕਰਨਾ ਤੇ ਨਹੀਂ ਚਾਹੁੰਦਾ। ਜੇ ਕੋਈ ਮਹਾਂਪੁਰਖ ਇਹ ਗੱਲ ਕਹਿ ਦੇਵੇ ਬਈ ਮੈਂ ਹਾਲੇ ਹੋਰ ਸੇਵਾ ਕਰਨੀ ਹੈ, ਮੈਂ ਸਿਮਰਨ ਕਰਨਾ ਹੈ, ਜਾਂ ਮੈਂ ਪਰਉਪਕਾਰ ਕਰਨਾ ਹੈ, ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਸਨੂੰ ਸੰਸਾਰ ਦੇ ਵਿੱਚ ਫਿਰ ਭੇਜ ਦਿੰਦਾ, ਜਨ ਪਰਉਪਕਾਰੀ ਆਏ। ਤੇ ਜਦੋਂ ਉਹ ਆਪਣੀ ਡਿਊਟੀ ਸੰਪੂਰਨ ਕਰ ਲੈਂਦੇ ਹਨ ਤੇ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਫਿਰ ਆਪਣੇ ਪਾਸ ਬੁਲਾ ਲੈਂਦਾ ਹੈ ਤੇ ਫਿਰ ਉਹ ਮਹਾਂਪੁਰਖ ਜਦੋਂ ਇੱਕ ਵਾਰੀ ਪਰਉਪਕਾਰ ਕਰਕੇ ਫਿਰ ਦੁਬਾਰਾ ਸੰਸਾਰ ਤੋਂ ਚਲੇ ਜਾਂਦੇ ਨੇ, ਫਿਰ ਉਹ ਵਾਹਿਗੁਰੂ ਵਿੱਚ ਆਪੇਦ ਹੋ ਜਾਂਦੇ ਨੇ, ਫਿਰ ਦੁਬਾਰਾ ਮੁੜ ਕੇ ਆਉਣ ਦਾ ਕੋਈ ਕਾਰਨ ਨਹੀਂ ਰਹਿ ਜਾਂਦਾ, ਕਿਉਂ ਸਭ ਇੱਛਾ ਖਤਮ ਹੋ ਜਾਂਦੀਆਂ ਨੇ, ਪਰਉਪਕਾਰ ਦੀ ਵੀ ਖਾਹਿਸ਼ ਪੂਰੀ ਹੋ ਜਾਂਦੀ ਹੈ। ਇਸੇ ਲਈ ਭਗਤ ਕਬੀਰ ਜੀ ਦੇ ਪਾਸੋਂ ਕੁਝ ਪ੍ਰੇਮੀਆਂ ਨੇ ਪੁੱਛਿਆ ਸੀ ਕਿ ਭਗਤ ਜੀ ਕੀ ਤੁਸੀਂ ਦੁਬਾਰਾ ਮੁੜ ਕੇ ਵੀ ਸੰਸਾਰ ਵਿੱਚ ਆਵੋਗੇ, ਤਾਂ ਉਸ ਵੇਲੇ ਭਗਤ ਕਬੀਰ ਜੀ ਦਾ ਜਵਾਬ ਸੀ, ਬਹੁਰ ਹਮ ਕਾਹੇ ਆਵਹਿੰਗੇ, ਆਵਨ ਜਾਣਾ ਹੁਕਮ ਤਿਸੈ ਕਾ, ਹੁਕਮੈ ਬੁੱਝ ਸਮਾਵਹਿੰਗੇ, ਹੁਣ ਅਸੀਂ ਦੁਬਾਰਾ ਕਾਹਦੇ ਲਈ ਆਉਣਾ, ਕਿਉਂ ਸਾਨੂੰ ਵਾਹਿਗੁਰੂ ਪਰਮੇਸ਼ਰ ਨੇ ਪਰਉਪਕਾਰ ਦੇ ਲਈ ਭੇਜਿਆ ਸੀ, ਕਿਸੇ ਖਾਸ ਮਕਸਦ ਲਈ ਭੇਜਿਆ ਸੀ, ਉਹ ਹੁਣ ਅਸੀਂ ਪੂਰਾ ਕਰ ਲਿਆ ਹੈ, ਹੁਣ ਅਸੀਂ ਹੁਕਮੈ ਬੁੱਝ ਸਮਾਵਾਂਗੇ, ਉਸ ਵਾਹਿਗੁਰੂ ਦੇ ਹੁਕਮ ਨੂੰ ਬੁੱਝ ਕੇ ਉਹਦੇ ਵਿੱਚ ਹੀ ਲੀਨ ਹੋ ਜਾਵਾਂਗੇ, ਹੁਣ ਦੁਬਾਰਾ ਮੁੜ ਕੇ ਆਉਣ ਦਾ ਕੋਈ ਸਾਡਾ ਕਾਰਨ ਨਹੀਂ ਰਹਿ ਜਾਂਦਾ। ਤੇ ਫਿਰ ਮਹਾਂਪੁਰਖ ਜਦੋਂ ਇੱਕ ਵਾਰੀ ਵਾਹਿਗੁਰੂ ਦੇ ਸੱਚਖੰਡ ਵਿੱਚ ਜਾਂਦੇ ਨੇ, ਉਹਨਾਂ ਨੂੰ ਇੱਕੋ ਵਾਰ ਹੀ ਦੁਨੀਆਂ ਦੇ ਵਿੱਚ ਭੇਜਿਆ ਜਾਂਦਾ ਹੈ, ਉਹ ਵੀ ਜੇ ਪਰਉਪਕਾਰ ਦੀ ਕੋਈ ਇੱਛਾ ਮਨ ਦੇ ਵਿੱਚ ਹੋਵੇ, ਜੇ ਉਹ ਇੱਛਾ ਨਾ ਹੋਵੇ ਤੇ ਫਿਰ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਸੱਚਖੰਡ ਦੇ ਵਿੱਚ ਬੁਲਾ ਲੈਂਦਾ ਹੈ। ਸੱਚਖੰਡ ਉਹ ਅਸਥਾਨ ਹੈ ਜਿੱਥੇ ਜਾ ਕੇ ਮੁੜ ਕੇ ਕੋਈ ਵਾਪਸ ਨਹੀਂ ਆ ਸਕਦਾ। ਇਸੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਉਹ ਮਹਾਂਪੁਰਖ ਜਨਮ ਤੇ ਮਰਨ ਦੋਹਾਂ ਦੇ ਵਿੱਚ ਹੀ ਨਹੀਂ ਆਉਂਦੇ, ਬਲਕਿ ਉਹ ਤੇ ਪਰਉਪਕਾਰੀ ਹੋ ਕੇ ਪਰਉਪਕਾਰ ਕਰਨ ਵਾਸਤੇ ਸੰਸਾਰ ਵਿੱਚ ਆਉਂਦੇ ਹਨ।
ਜੀ ਦਾਨ ਦੇ ਭਗਤੀ ਲਾਇਨ ਹਰਸ਼ੋ ਲੈਣ ਮਿਲਾਏ,
ਔਰ ਉਹ ਆ ਕੇ ਲੋਕਾਂ ਨੂੰ ਜੀ ਦਾਨ ਬਖਸ਼ਿਸ਼ ਕਰਦੇ ਨੇ, ਅਸਲੀ ਜੀਵਨ ਦਾ ਗਿਆਨ ਬਖਸ਼ਿਸ਼ ਕਰਦੇ ਨੇ ਤੇ ਨਾਲ ਹੀ ਉਹਨਾਂ ਨੂੰ ਵਾਹਿਗੁਰੂ ਦੀ ਭਗਤੀ ਵਿੱਚ ਲਾਉਂਦੇ ਹਨ। ਹਰਸਿਓ ਲੈਣ ਮਿਲਾਏ, ਇਸ ਢੰਗ ਦੇ ਨਾਲ ਜਿਹੜੇ ਉਹਨਾਂ ਦੇ ਸੰਗੀ ਹੁੰਦੇ ਨੇ, ਸ਼ਰਧਾਲੂ ਪੈਰੋਕਾਰ ਹੁੰਦੇ ਨੇ, ਉਹਨਾਂ ਨੂੰ ਵੀ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾ ਲੈਂਦੇ ਨੇ, ਕਿਉਂਕਿ ਆਪ ਤਾਂ ਪਹਿਲਾਂ ਹੀ ਮਿਲੇ ਹੋਏ ਹੁੰਦੇ ਨੇ। ਜਿਹੜੇ ਉਹਨਾਂ ਦੀ ਸੰਗਤ ਕਰਦੇ ਹਨ ਤੇ ਉਹਨਾਂ ਨੂੰ ਅਸਲੀ ਜੀ ਦਾਨ, ਰੂਹਾਨੀ ਜ਼ਿੰਦਗੀ, ਸੇਵਾ ਸਿਮਰਨ ਵਾਲਾ, ਪਰਉਪਕਾਰ ਵਾਲਾ ਜੀਵਨ ਬਖਸ਼ਿਸ਼ ਕਰਦੇ ਹਨ ਤੇ ਵਾਹਿਗੁਰੂ ਦੀ ਭਗਤੀ ਵਿੱਚ ਲਾ ਦਿੰਦੇ ਹਨ, ਇਸ ਢੰਗ ਦੇ ਨਾਲ ਵਾਹਿਗੁਰੂ ਦੇ ਨਾਲ ਉਹਨਾਂ ਨੂੰ ਵੀ ਮਿਲਾ ਲੈਂਦੇ ਹਨ।
ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਵਾਹਿਗੁਰੂ ਪਰਮੇਸ਼ਰ ਦਾ ਸੱਚਾ ਹੀ ਅਮਰ ਹੁਕਮ ਹੈ, ਸੱਚੀ ਹੀ ਉਸਦੀ ਪਾਤਸ਼ਾਹੀ ਹੈ, ਭਾਵ ਉਸ ਵਾਹਿਗੁਰੂ ਦੀ ਪਾਤਸ਼ਾਹੀ ਕਾਇਮ ਦਾਇਮ ਹੈ। ਸੱਚੇ ਸੇਤੀ ਰਾਤੇ ਉਹ ਮਹਾਂਪੁਰਖ ਉਹ ਸੱਚੇ ਅਕਾਲ ਪੁਰਖ ਦੇ ਨਾਮ ਦੇ ਭਗਤੀ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ।
ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇ ਤਿਨ ਜਾਤੇ,
ਜਿਸਦਾ ਸਦਕਾ ਉਹਨਾਂ ਨੂੰ ਸੱਚਾ ਸੁਖ, ਅਵਨਾਸ਼ੀ ਸੁਖ ਪ੍ਰਾਪਤ ਹੋ ਜਾਂਦਾ ਹੈ ਤੇ ਸੱਚੀ ਵਡਿਆਈ ਲੋਕ ਪਰਲੋਕ ਦੀ ਹਾਸਲ ਹੋ ਜਾਂਦੀ ਹੈ। ਜਿਸਕੇ ਸੇ ਤਿਨ ਜਾਤੇ, ਜਿਸਦੇ ਉਹ ਸੇਵਕ ਬਣੇ ਸੀ ਤੇ ਉਸ ਵਾਹਿਗੁਰੂ ਪਰਮੇਸ਼ਰ ਨੇ ਉਹਨਾਂ ਨੂੰ ਜਾਣ ਲਿਆ। ਇਹਦਾ ਮਤਲਬ ਇਹ ਹੈ ਉਹਨਾਂ ਦੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਵੀ ਜਾਣ ਪਛਾਣ ਹੋ ਜਾਂਦੀ ਹੈ।
ਪੱਖਾ ਫੇਰੀ ਪਾਣੀ ਢੋਵਾ ਹਰ ਜਨ ਕੈ ਪੀਸਣ ਪੀਸ ਕਮਾਵਾ,
ਐਸੇ ਜੋ ਪਰਉਪਕਾਰੀ ਮਹਾਂਪੁਰਖ ਨੇ, ਸਤਿਗੁਰੂ ਫਰਮਾਉਂਦੇ ਨੇ, ਮੇਰਾ ਜੀ ਕਰਦਾ ਪੱਖਾ ਫੇਰੀ, ਮੈਂ ਉਹਨਾਂ ਨੂੰ ਗਰਮੀ ਦੀ ਰੁੱਤ ਪੱਖਾ ਫੇਰਾ ਤੇ ਨਾਲ ਹੀ ਪਾਣੀ ਢੋਵਾਂ, ਉਹਨਾਂ ਦੇ ਅੱਗੇ ਪਾਣੀ ਵੀ ਢੋਂਦਾ ਰਵਾਂ, ਹਰ ਜਨ ਕੈ ਪੀਸਣ ਪੀਸ ਕਮਾਵਾਂ ਤੇ ਉਹਨਾਂ ਵਾਹਿਗੁਰੂ ਦੇ ਜਨਾਂ ਦੇ ਪਾਸ ਪੀਸਣ ਪੀਸ ਚੱਕੀ ਪੀ ਕੇ ਤੇ ਮੈਂ ਹਰ ਪ੍ਰਕਾਰ ਦੀ ਸੇਵਾ ਕਰਦਾ ਰਵਾਂ।
ਨਾਨਕੀ ਪ੍ਰਭਾਸ ਬੇਨਤੀ ਤੇਰੇ ਜਨ ਦੇਖਣ ਪਾਵਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਡੀ ਦਾਸਾਂ ਦੀ ਇਹੀ ਤੇਰੇ ਚਰਨਾਂ ਵਿੱਚ ਬੇਨਤੀ ਹੈ, ਹੇ ਵਾਹਿਗੁਰੂ, ਐਸੇ ਤੇਰੇ ਜਨ ਮਹਾਂਪੁਰਖਾਂ ਦੇ ਮੈਂ ਹਮੇਸ਼ਾ ਦਰਸ਼ਨ ਹੀ ਕਰਦਾ ਰਵਾਂ, ਐਸੇ ਪਰਉਪਕਾਰੀ ਜਿਹੜੇ ਤੁਰਦੁਰਗਾਹ ਦੇ ਸਾਜੇ ਨਵਾਜੇ ਮਹਾਂਪੁਰਖ ਨੇ, ਮੈਂ ਹਮੇਸ਼ਾ ਉਹਨਾਂ ਦੇ ਦਰਸ਼ਨ ਦੀਦਾਰੇ ਕਰਦਾ ਰਵਾਂ।
ਸੁਹੀ ਮਹੱਲਾ ਪੰਜਵਾਂ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੈ ਹਾਰਾ।
ਲਓ ਹੁਣ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਦੇ ਵਿੱਚ ਅਗਲਾ ਸ਼ਬਦ ਉਚਾਰਨ ਕਰਦੇ ਹਨ। ਮੇਰੇ ਰਾਮ ਰਾਏ ਜਿਉਂ ਰਾਖਿਆ ਹੈ ਤਿਉਂ ਰਹੀ ਹੈ, ਤੁਦ ਭਾਵੈ ਤਾਂ ਨਾਮ ਜਪਾਵੈ ਹੈ, ਸੁਖ ਤੇਰਾ ਦਿੱਤਾ ਲਹੀ ਹੈ। ਰਹਾਓ ਐ ਮੇਰੇ ਪਾਤਸ਼ਾਹ ਪ੍ਰਭੂ, ਜਿਵੇਂ ਵੀ ਤੂੰ ਸਾਨੂੰ ਰੱਖਦਾ ਹੈ ਤਿਉਂ ਰਹੀ ਅਸੀਂ ਉਸੇ ਤਰ੍ਹਾਂ ਹੀ ਰਹਿੰਦੇ ਹਾਂ, ਭਾਵ ਜਿਵੇਂ ਤੂੰ ਸਾਨੂੰ ਰੱਖਦੇ ਅਸੀਂ ਉਸੇ ਤਰ੍ਹਾਂ ਹੀ ਰਹਿੰਦੇ ਹਾਂ। ਤੁਧ ਪਾਵੈ ਤਾਂ ਨਾਮ ਜਪਾਵੈ ਹੈ, ਜੇ ਤੈਨੂੰ ਭਾ ਜਾਵੇ ਤੂੰ ਨਾਮ ਜਪਾਉਣਾ ਹੈ, ਭਾਵ ਜਦੋਂ ਤੇਰੇ ਮਨ ਨੂੰ ਕੋਈ ਭਾ ਜਾਂਦਾ ਹੈ ਉਹਦੇ ਮਨ ਦੇ ਵਿੱਚ ਨਾਮ ਜਪਣ ਦਾ ਚਾਉ ਤੇ ਉਮਾ ਪੈਦਾ ਹੋ ਜਾਂਦਾ ਹੈ। ਸੁਖ ਤੇਰਾ ਦਿੱਤਾ ਲਹੀਆ ਹੈ ਵਾਹਿਗੁਰੂ, ਤੇਰਾ ਦਿੱਤਾ ਹੋਇਆ ਹੀ ਸੁਖ ਅਸੀਂ ਪ੍ਰਾਪਤ ਕਰਦੇ ਹਾਂ। ਲਓ ਹੁਣ ਆਰੰਭ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ।
ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੈ ਹਾਰਾ।
ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਹੋ ਤੇ ਸਭ ਤੋਂ ਵੱਡੇ ਈਸ਼ਵਰ ਈਸ਼ਵਰਜ ਦੁਨੀਆਂ ਦੇ ਸੰਸਾਰ ਦੇ ਮਾਲਕ ਹੋ ਤੇ ਆਪ ਹੀ ਤੁਸੀਂ ਸੱਚੇ ਗੁਰੂ ਹੋ। ਆਪੇ ਕਰਨਾ ਹਾਰਾ ਤੇ ਆਪ ਹੀ ਤੁਸੀਂ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲੇ ਹੋ।
ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਹਾਰਾ।
ਹੇ ਵਾਹਿਗੁਰੂ ਜੀ, ਇਹ ਤੇਰਾ ਸੇਵਕ ਆਪ ਜੀ ਦੇ ਚਰਨਾਂ ਦੀ ਧੂੜੀ ਨੂੰ ਮੰਗਦਾ ਹੈ, ਤੇਰੇ ਦਰਸ਼ਨ ਕੋ ਬਲਿਹਾਰਾ ਤੇ ਨਾਲ ਹੀ ਮਹਾਰਾਜ ਤੇਰੇ ਦਰਸ਼ਨਾਂ ਤੋਂ ਸਦਕੀ ਜਾਂਦਾ ਹੈ। ਭਾਵ ਤੁਸੀਂ ਕਿਰਪਾ ਕਰੋ, ਹਰ ਵੇਲੇ ਮੈਨੂੰ ਆਪਣੇ ਚਰਨਾਂ ਦੀ ਧੂੜ ਬਖਸ਼ਿਸ਼ ਕਰੋ।
ਮੇਰੇ ਰਾਮ ਰਾਏ ਜੋ ਰੱਖੈ ਹੈ ਤਿਉਂ ਰਹੀਐ, ਤੁਧ ਪਾਵੈ ਤਾਂ ਨਾਮ ਜਪਾਵੈ, ਸੁਖ ਤੇਰਾ ਦਿੱਤਾ ਲਈਐ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰਹਾਓ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਨੇ, ਐ ਮੇਰੇ ਪਾਤਸ਼ਾਹ ਪ੍ਰਭੂ ਜੀ, ਜਿਵੇਂ ਵੀ ਤੁਸੀਂ ਸਾਨੂੰ ਰੱਖਦੇ ਹੋ ਉਸੇ ਤਰ੍ਹਾਂ ਅਸੀਂ ਰਹਿੰਦੇ ਹਾਂ, ਭਾਵ ਤੇਰੀ ਰਜ਼ਾ ਦੇ ਵਿੱਚ ਖੁਸ਼ ਹਾਂ। ਤੁਧ ਪਾਵੈ ਤਾਂ ਨਾਮ ਜਪਾਵੈ, ਜਦੋਂ ਤੈਨੂੰ ਪਾਉਂਦਾ ਤੂੰ ਸਾਡੇ ਪਾਸੋਂ ਨਾਮ ਜਪਾਉਣਾ, ਭਾਵ ਤੇਰੀ ਕਿਰਪਾ ਦੇ ਨਾਲ ਹੀ ਨਾਮ ਜਪਿਆ ਜਾਂਦਾ, ਅਸੀਂ ਜਪ ਰਹੇ ਹਾਂ। ਸੁਖ ਤੇਰਾ ਦਿੱਤਾ ਲਹੀ ਹੈ ਤੇ ਤੇਰਾ ਦਿੱਤਾ ਹੋਇਆ ਜਿਹੜਾ ਆਤਮਕ ਸੁਖ ਹੈ ਉਹ ਵੀ ਅਸੀਂ ਪ੍ਰਾਪਤ ਕਰ ਰਹੇ ਹਾਂ।
ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਅਸਲੀ ਭੋਗ ਮੋਖ ਦੀ ਜੁਗਤੀ ਤੇਰੀ ਸੇਵਾ ਹੀ ਹੈ। ਸੇਵਾ ਕੀ ਹੈ? ਤੁਰਕੀ ਸੇਵਾ ਰਾਮ ਰਵੀਜੈ, ਹਰ ਸੇਵਾ ਮੈਂ ਪਰਮ ਨਿਦਾਨ, ਹਰ ਸੇਵਾ ਮੁਖੀ ਅੰਮ੍ਰਿਤ ਨਾਮ। ਨਾਮ ਜਪਣਾ ਭਗਤੀ ਕਰਨੀ ਇਹ ਮਾਲਕ ਵਾਹਿਗੁਰੂ ਦੀ ਸੇਵਾ ਹੈ। ਮੁਕਤ ਭੁਗਤ ਜੁਗਤ ਤੇਰੀ ਸੇਵਾ ਹੈ ਵਾਹਿਗੁਰੂ, ਭੋਗ ਮੋਖ ਦੀ ਜੁਗਤੀ ਤੇਰੀ ਸੇਵਾ ਹੀ ਹੈ। ਭੋਗ ਸੰਸਾਰਕ ਸੁਖਾਂ ਨੂੰ ਕਹਿੰਦੇ ਨੇ ਤੇ ਮੋਖ ਜਿਹੜੇ ਪਰਲੋਕ ਦੇ ਸੁਖ ਨੇ। ਲੋਕ ਪਰਲੋਕ ਦੇ ਸੁਖਾਂ ਦੀ ਕੁੰਜੀ ਤੇਰੀ ਸੇਵਾ ਹੈ ਜਿਸ ਨੂੰ ਆਪ ਕਰਾਏ ਹੈ, ਪਰ ਜਿਸ ਪਾਸੋਂ ਤੂੰ ਆਪ ਹੀ ਕਰਾਉਣਾ ਹੈ ਉਹੀ ਤੇਰੀ ਸੇਵਾ ਕਰ ਸਕਦਾ ਹੈ।
ਤਾਂ ਬੈਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ।
ਹੇ ਵਾਹਿਗੁਰੂ ਜੀ, ਜਿੱਥੇ ਤੇਰਾ ਜਸ ਕੀਰਤਨ ਹੁੰਦਾ ਹੈ ਉਹ ਇੱਕ ਬੈਕੁੰਠ ਅਸਥਾਨ ਹੈ। ਕਹੋ ਕਬੀਰੇ ਕਹੀਏ ਕਾਹੇ, ਸਾਧ ਸੰਗਤ ਬੈਕੁੰਠ ਹੈ ਆਹੇ। ਸਾਧ ਸੰਗਤ ਅਸਥਾਨ ਜਗਮਗ ਨੂਰ ਹੈ, ਭਾਵ ਸਾਧ ਸੰਗਤ ਅਸਥਾਨ ਜਿੱਥੇ ਤੇਰਾ ਕੀਰਤਨ ਹੁੰਦਾ ਹੈ ਉਹ ਸਾਡੇ ਲਈ ਬੈਕੁੰਠ ਹੈ, ਸਾਡੇ ਲਈ ਸੱਚਖੰਡ ਹੈ। ਤੂੰ ਆਪੇ ਸ਼ਰਧਾ ਲਾਏ ਹੈ। ਹੇ ਵਾਹਿਗੁਰੂ, ਤੂੰ ਆਪ ਹੀ ਸਾਡੇ ਮਨ ਦੇ ਵਿੱਚ ਸ਼ਰਧਾ ਲਾਉਣਾ, ਭਾਵ ਸਾਧ ਸੰਗਤ ਦੀ ਸ਼ਰਧਾ ਭਾਵਨਾ ਵੀ ਸਾਡੇ ਮਨ ਦੇ ਵਿੱਚ ਤੂੰ ਆਪ ਹੀ ਲਾ ਰਿਹਾ ਹੈ।
ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ।
ਹੇ ਵਾਹਿਗੁਰੂ ਜੀ, ਮੈਂ ਆਪ ਜੀ ਦਾ ਨਾਮ ਸਿਮਰ ਸਿਮਰ ਕੇ, ਤਿੰਨ ਵਾਰੀ ਹੈ ਬਾਰ ਬਾਰ ਆਪ ਜੀ ਦਾ ਨਾਮ ਸਿਮਰ ਕੇ, ਅਥਵਾ ਮਹਾਂਪੁਰਖ ਇਹ ਵੀ ਅਰਥ ਕਰਦੇ ਸਨ, ਮਨ ਬਾਣੀ ਸਰੀਰ ਕਰਕੇ ਤੇ ਨਾਲ ਤਿੰਨੇ ਹੀ ਕਾਲਾਂ ਦੇ ਵਿੱਚ ਮੈਂ ਆਪ ਜੀ ਦੇ ਨਾਮ ਨੂੰ ਸਿਮਰ ਸਿਮਰ ਕੇ ਜੀ ਰਿਹਾ ਹਾਂ। ਅਥਵਾ ਤਿੰਨ ਅਵਸਥਾ ਨੇ ਜਾਗਰਤ ਸੁਪਨ ਸਖੋਪਤ। ਇਹ ਤਿੰਨੇ ਅਵਸਥਾ ਦੇ ਵਿੱਚ ਆਪ ਜੀ ਨੂੰ ਸਿਮਰ ਸਿਮਰ ਕੇ ਮੈਂ ਤੇਰੇ ਨਾਮ ਨੂੰ ਸਿਮਰ ਸਿਮਰ ਕੇ ਜੀ ਰਿਹਾ ਹਾਂ, ਤਨ ਮਨ ਹੋਏ ਨਿਹਾਲਾ ਤੇ ਮੇਰਾ ਤਨ ਵੀ ਤੇ ਮਨ ਵੀ ਨਾਮ ਸਿਮਰ ਕੇ ਨਿਹਾਲ ਹੋ ਰਿਹਾ ਹੈ, ਆਨੰਦਿਤ ਹੋ ਰਿਹਾ ਹੈ, ਗਦਗਦ ਹੋ ਰਿਹਾ ਹੈ।
ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤਿਗੁਰ ਦੀਨ ਦਿਆਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮੇਰੇ ਦੀਨ ਦਿਆਲ ਸਤਿਗੁਰੂ ਜੀ, ਮੈਂ ਆਪ ਜੀ ਦੇ ਚਰਨਾਂ ਕਮਲਾਂ ਨੂੰ ਧੋ ਧੋ ਕੇ ਪੀਵਾ। ਇਹ ਮੇਰੇ ਮਨ ਦੀ ਸ਼ਰਧਾ ਹੈ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜਦੋਂ ਕੋਈ ਵੀ ਗੁਰਸਿੱਖ ਗੁਰੂ ਦੇ ਕੋਲ ਆਉਂਦਾ ਸੀ ਤੇ ਵਾਹਿਗੁਰੂ ਦੇ ਨਾਮ ਦੀ ਯਾਚਨਾ ਕਰਦਾ ਸੀ ਤਾਂ ਉਸ ਵੇਲੇ ਇਹ ਮਰਜ਼ਾਦਾ ਸੀ, ਚਰਨ ਤੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪੀ ਲਾਇਆ। ਉਸ ਨੂੰ ਚਰਨ ਪਾਹੁਲ ਦੇ ਕੇ ਨਾਮ ਦ੍ਰਿੜ ਕਰਵਾਇਆ ਜਾਂਦਾ ਸੀ। ਇਸੇ ਲਈ ਉਸ ਪ੍ਰਾਣੀ ਮਰਜ਼ਾਦਾ ਵੱਲ ਸਤਿਗੁਰੂ ਸੰਕੇਤ ਦਿੰਦੇ ਹਨ, ਐ ਮੇਰੇ ਦੀਨ ਦਿਆਲ ਸਤਿਗੁਰੂ ਜੀ, ਮੇਰਾ ਜੀ ਕਰਦਾ ਹੈ ਆਪ ਜੀ ਦੇ ਚਰਨਾਂ ਕਮਲਾਂ ਨੂੰ ਧੋ ਧੋ ਕੇ ਪੀਵਾਂ, ਭਾਵ ਗੁਰੂ ਵਾਲਾ ਹੋ ਕੇ ਮੈਂ ਗੁਰੂ ਦੀ ਦੱਸੀ ਮਰਜ਼ਾਦਾ ਅਨੁਸਾਰ ਅੰਮ੍ਰਿਤ ਛਕਾਂ ਤੇ ਨਾਮ ਦ੍ਰਿੜ ਕਰ ਲਵਾਂ।
ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜੇ ਤੁਮਰੇ ਦੁਆਰੇ ਆਇਆ।
ਹੇ ਸਤਿਗੁਰੂ ਜੀ, ਮੈਂ ਉਸ ਸਮੇਂ ਤੋਂ ਕੁਰਬਾਨ ਜਾਂਦਾ ਹਾਂ, ਕੁਰਬਾਨ ਜਾਈ ਮੈਂ ਉਸ ਸਮੇਂ ਤੋਂ ਕੁਰਬਾਨ ਜਾਂਦਾ ਹਾਂ ਤੇ ਉਹ ਸਮਾਂ ਮੇਰੇ ਲਈ ਸੁਹਾਵੀ ਬਹੁਤ ਸੁਹਾਵਣਾ ਹੈ, ਬੜਾ ਕੀਮਤੀ ਹੈ। ਜਿਸ ਤੁਮਰੇ ਦੁਆਰੇ ਆਇਆ, ਵੀ ਜਿਹੜੇ ਸਮੇਂ ਮੈਂ ਤੁਹਾਡੇ ਦਰ ਤੇ ਆਇਆ, ਭਾਵ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਰੂ ਦੁਆਰੇ ਭਾਵ ਗੁਰੂ ਦੇ ਦਰ ਤੇ ਆਉਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ, ਔਰ ਉਹ ਸਮਾਂ ਸਾਡੇ ਜੀਵਨ ਦੇ ਵਿੱਚ ਸਭ ਤੋਂ ਕੀਮਤੀ ਸਮਾਂ ਹੁੰਦਾ ਹੈ, ਸਭ ਤੋਂ ਉੱਤਮ ਸਮਾਂ ਹੁੰਦਾ ਹੈ ਤੇ ਸਭ ਤੋਂ ਸੁਹਾਵਣਾ ਸਮਾਂ ਹੁੰਦਾ ਹੈ।
ਨਾਨਕ ਕੋ ਪ੍ਰਭ ਭਏ ਕਿਰਪਾਲਾ ਪੂਰਾ ਸਤਿਗੁਰ ਪਾਇਆ।
ਸਤਿਗੁਰ ਪੂਰਾ ਪਾਇਆ,
ਨਾਨਕ ਕੋ ਪ੍ਰਭ ਭਏ ਕਿਰਪਾਲਾ ਸਤਿਗੁਰ ਪੂਰਾ ਪਾਇਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਸਾਡੇ ਤੇ ਵਾਹਿਗੁਰੂ ਜੀ ਕਿਰਪਾਲਾ ਮਿਹਰਬਾਨ ਹੋਏ, ਉਹਨਾਂ ਦੀ ਮਿਹਰ ਦਾ ਸਦਕਾ ਹੀ ਸਤਿਗੁਰ ਪੂਰਾ ਪਾਇਆ, ਅਸੀਂ ਪੂਰਾ ਸਤਿਗੁਰੂ ਪ੍ਰਾਪਤ ਕੀਤਾ। ਭਾਵ ਉਸ ਵਾਹਿਗੁਰੂ ਦੀ ਮਿਹਰ ਨਾਲ ਪੂਰਾ ਸਤਿਗੁਰੂ ਮਿਲਦਾ ਹੈ, ਪੂਰੇ ਸਤਿਗੁਰੂ ਦੀ ਮਿਹਰ ਦੇ ਨਾਲ ਉਸ ਪਰਮੇਸ਼ਰ ਦੇ ਨਾਲ ਮਿਲਾਪ ਹੁੰਦਾ ਹੈ। ਇਸੇ ਲਈ ਮੈਂ ਉਹ ਸਮੇਂ ਤੋਂ ਕੁਰਬਾਨ ਜਾਂਦਾ ਹਾਂ ਜਿਸ ਸਮੇਂ ਮੈਂ ਗੁਰੂ ਦੇ ਦਰ ਤੇ ਆਇਆ, ਕਿਉਂਕਿ ਗੁਰੂ ਦੇ ਨਾਲ ਮਿਲ ਕੇ ਹੀ ਸਾਡੇ ਜੀਵਨ ਦਾ ਅਸਲੀ ਮਨੋਰਥ ਮਿਲ ਜਗਦੀਸ਼ ਉਹ ਹਾਸਲ ਹੁੰਦਾ ਹੈ। ਇਸ ਲਈ ਮੇਰੇ ਤੇ ਵਾਹਿਗੁਰੂ ਪਰਮੇਸ਼ਰ ਮਿਹਰਬਾਨ ਹੋਇਆ, ਉਹਦੀ ਕਿਰਪਾ ਨਾਲ ਮੈਂ ਪੂਰਾ ਸਤਿਗੁਰੂ ਪ੍ਰਾਪਤ ਕੀਤਾ ਹੈ।
ਸੁਹੀ ਮਹੱਲਾ ਪੰਜਵਾਂ ਤੁਧ ਚਿਤ ਆਏ ਮਹਾ ਆਨੰਦਾ ਜਿਸ ਵਿਸਰੈ ਸੋ ਮਰ ਜਾਏ।
ਇਹ ਵੀ ਸ਼ਬਦ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਬੇਨਤੀ ਦੇ ਰੂਪ ਦੇ ਵਿੱਚ ਉਚਾਰਨ ਕੀਤਾ ਹੈ। ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੀ ਆਗੈ, ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾਉ। ਐ ਮੇਰੇ ਮਾਲਕ ਵਾਹਿਗੁਰੂ ਤੂੰ ਮੈਂ ਮਾਣ ਨਿਮਾਣੀ, ਮੈਂ ਤੇ ਨਿਮਾਣੀ ਹਾਂ, ਮੈਂ ਨਿਮਾਣੀ ਦਾ ਮਾਣ ਤੂੰ ਹੈ। ਕਿਸੇ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਿਸੇ ਨੂੰ ਕਿਸੇ ਤੇ ਮਾਣ ਹੈ, ਕਿਸੇ ਨੂੰ ਕਿਸੇ ਤੇ ਫਖਰ ਹੈ, ਕਿਸੇ ਨੂੰ ਕਿਸੇ ਤੇ ਗੌਰਵ ਹੈ, ਪਰ ਹੇ ਵਾਹਿਗੁਰੂ ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ, ਮੈਂ ਨਿਮਾਣੀ ਦਾ ਮਾਣ ਤੇ ਤੂੰਓ ਹੈ। ਅਰਦਾਸ ਕਰੀ ਪ੍ਰਭ ਆਪਣੀ ਆਗੈ, ਮੈਂ ਆਪਣੇ ਪ੍ਰਭੂ ਅੱਗੇ ਆਪਣੇ ਇਸ਼ਟ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦੀ ਹਾਂ, ਸੁਣ ਸੁਣ ਜੀਵਾਂ ਤੇਰੀ ਬਾਣੀ। ਹੇ ਵਾਹਿਗੁਰੂ ਮੈਂ ਤੇਰੀ ਬਾਣੀ ਨੂੰ ਸੁਣ ਸੁਣ ਕੇ ਜੀਵਾਂ, ਭਾਵ ਹਰ ਵੇਲੇ ਮੇਰਾ ਬਾਣੀ ਨਾਲ ਪਿਆਰ ਬਣਿਆ ਰਵੇ, ਜਿਵੇਂ ਮੱਛੀ ਦਾ ਪਾਣੀ ਨਾਲ ਪ੍ਰੇਮ ਹੁੰਦਾ ਹੈ, ਤੇ ਇੰਨਾ ਹੀ ਪ੍ਰੇਮ ਮੇਰਾ ਬਾਣੀ ਦੇ ਨਾਲ ਹੋ ਜਾਵੇ, ਮੈਂ ਤੇਰੀ ਬਾਣੀ ਸੁਣ ਸੁਣ ਕੇ ਜੀਵਾਂ, ਇਹ ਮੇਰੇ ਤੇ ਮਿਹਰ ਕਰ। ਲੋ ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ।
तुद चित आए महा आनंदा जिस विसरै सो मर जाए।
हे वाहिगुरु जी, तुद चित आए जदों तुसी चेते आउंदे हो। चित दा अर्थ है वी जदों तुसी चेते आउंदे हो, जदों तुसी चित विच याद आउंदे हो। महा आनंदा उस वेले परम आनंद दी अवस्था प्राप्त हो जांदी है। जिस विसरै सो मर जाए, ते जिन्हों तुसी दिलों भुल जांदे हो सो मर जाए, ओह ते मर ही जांदा है। इहदा मतलब यह है कि जीव जिउणा ते मरना कई प्रकार दा है, पर गुरु अर्जन देव महाराज सच्चे पातशाह ने असली सफल जीवन ते मरण दी गल कीती है। मरणं विसरणं गोविंदा जीवनं हर नाम ते आवन। वाहिगुरु दा सिमरन करना ही असली जीवन है, ते वाहिगुरु दा भुल जाना ही एक मौत है। सो मुआ जिस मनहों बिसारे, भाव जी नूं परमेश्वर भुल जांदा है, उनू आत्मक मौत हासिल हो जांदी है, ओदी आत्मा मर जांदी, ओदी जमीर मर जांदी है। इसे लई हजूर फरमाउंदे ने, हे वाहिगुरु जी, जदों तुसी चित विच आउंदे हो, भाव साडे दिल विच तुहाडी याद आउंदी है, उस वेले महान आनंद प्राप्त हो जांदा है। आनंदो आनंद घना, मैं सो प्रभ दीठा राम, जिस विसरह सो मर जाए, ते जिसनू तू भुल जावे, ते फिर ओ ते मर ही जांदा है, ओदी आत्मक मौत हो जांदी है।
दयाल होवै जिस ऊपर करते सो तुद सदा ते आए।
हे करता पुरख वाहिगुरु, जिस उते तू आप दयाल होना है, जिस उते प्रसन्न होना है, सो तुद सदा ते आए। ओ हमेशा लई आप जी नू त्योंदा है, ओ हर वेले थोड़ा सिमरन करदा है, ਉਹ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ।
ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ, ਅਰਦਾਸ ਕਰੀ ਪ੍ਰਭ ਆਪਣੇ ਆਗੈ, ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮੇਰੇ ਮਾਲਕ ਵਾਹਿਗੁਰੂ, ਮੈਂ ਨਿਮਾਣੀ ਦਾ ਮਾਣ ਤੇ ਤੂੰ ਹੈ, ਭਾਵ ਮੈਨੂੰ ਤੇਰੇ ਤੇ ਹੀ ਮਾਣ ਹੈ, ਤੇਰੇ ਤੇ ਫਖਰ ਹੈ, ਤੇਰੇ ਤੇ ਨਾਜ਼ ਹੈ। ਅਰਦਾਸ ਕਰੀ ਪ੍ਰਭ ਆਪਣੇ ਅੱਗੇ, ਇਸੇ ਲਈ ਮੈਂ ਆਪਣੇ ਪ੍ਰਭੂ ਮਾਲਕ ਵਾਹਿਗੁਰੂ ਅੱਗੇ ਅਰਦਾਸ ਵੀ ਕਰਦੀ ਹਾਂ। ਸੁਣ ਸੁਣ ਜੀਵਾਂ ਤੇਰੀ ਬਾਣੀ, ਹੈ ਵਾਹਿਗੁਰੂ, ਮੈਂ ਤੇਰੀ ਬਾਣੀ ਨੂੰ ਸੁਣ ਸੁਣ ਕੇ ਜੀਵਾਂ, ਮੈਨੂੰ ਇਹਨਾਂ ਬਾਣੀ ਦਾ ਪਿਆਰ ਦੇ, ਐਸੀ ਲਗਨ ਦੇ, ਅੱਠੇ ਪਹਿਰ ਇਕਤਾ ਲਿਵੈ ਮੰਨੇਨ ਹੁਕਮਾਂ ਪਾਰ, ਮੈਂ ਅੱਠੇ ਪਹਿਰੀ ਤੇਰੀ ਬਾਣੀ ਦੇ ਨਾਲ ਜੁੜਿਆ ਰਵਾਂ।
ਚਰਨ ਧੂੜ ਤੇਰੇ ਜਨ ਕੀ ਹੋਵਾਂ, ਤੇਰੇ ਦਰਸ਼ਨ ਕੋ ਬਲ ਜਾਈ।
ਰਹਾਉ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਂ ਤੇਰੇ ਜਨ ਦੀ, ਮੈਂ ਤੇਰੇ ਦਾਸ ਦੀ ਚਰਨਾਂ ਦੀ ਧੂੜ ਬਣ ਜਾਵਾਂ, ਤੇਰੇ ਦਰਸ਼ਨ ਕੋ ਬਲ ਜਾਈ। ਮੈਂ ਤੇਰੇ ਦਰਸ਼ਨ ਤੋਂ ਵੀ, ਤੇਰੇ ਪ੍ਰਤੱਖ ਸਰਗੁਣ ਸਰੂਪ ਦੇ ਦਰਸ਼ਨਾਂ ਤੋਂ ਵੀ, ਤੇ ਨਿਰਗੁਣ ਸਰੂਪ ਦੇ ਦਰਸ਼ਨਾਂ ਤੋਂ ਵੀ ਬਲਿਹਾਰ ਜਾਵਾਂ।
ਅੰਮ੍ਰਿਤ ਬਚਨ ਹਿਰਦੈ ਉਰ ਧਾਰੀ, ਤੋ ਕਿਰਪਾ ਤੇ ਸੰਗ ਪਾਈ।
ਹੇ ਵਾਹਿਗੁਰੂ ਜੀ, ਅੰਮ੍ਰਿਤ ਬਚਨ ਹਿਰਦੈ ਉਰ ਧਾਰੀ, ਜਿਹੜੇ ਤੁਹਾਡੇ ਅੰਮ੍ਰਿਤ ਰੂਪ ਬਚਨ ਨੇ, ਆ ਗੁਰਬਾਣੀ, ਇਹ ਅੰਮ੍ਰਿਤ ਦਾ ਸੋਮਾ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ, ਅੰਮ੍ਰਿਤ ਸਾਰੇ। ਇਹ ਅੰਮ੍ਰਿਤ ਬਚਨ ਗੁਰਬਾਣੀ ਦੇ ਉਪਦੇਸ਼ਾਂ ਨੂੰ ਮੈਂ ਆਪਣੇ ਹਿਰਦੇ ਵਿੱਚ ਧਾਰਨ ਕਰਾਂ, ਤੋ ਕਿਰਪਾ ਤੇ ਸੰਗ ਪਾਈ, ਤੇ ਤੁਹਾਡੀ ਕਿਰਪਾ ਦੇ ਨਾਲ ਮੈਂ ਗੁਰੂ ਦਾ ਸੰਗ ਤੇ ਤੇਰਾ ਵੀ ਸੰਗ ਹਮੇਸ਼ਾ ਲਈ ਪ੍ਰਾਪਤ ਕਰ ਲਵਾਂ।
ਅੰਤਰ ਕੀ ਗਤ ਤੁਧ ਪੈ ਸਾਰੀ, ਤੁਧ ਜੇਵੜ ਅਵਰ ਨਾ ਕੋਈ।
ਹੇ ਵਾਹਿਗੁਰੂ ਜੀ, ਅੰਤਰ ਕੀ ਗਤ, ਜਿਹੜੀ ਮੇਰੀ ਅੰਦਰ ਦੀ ਗਤ ਦਸ਼ਾ ਹੈ, ਜੋ ਮੇਰੇ ਮਨ ਦੀ ਅਵਸਥਾ ਹੈ, ਤੁਧ ਪੈ ਸਾਰੀ, ਉਹ ਅਸੀਂ ਤੇਰੇ ਪਾਸ ਹੀ ਸਾਰੀ ਦਾ ਅਰਥ ਬਿਆਨ ਕੀਤੀ ਹੈ। ਜਿਹੜੀ ਸਾਡੀ ਅੰਦਰਲੀ ਹਾਲਤ ਹੈ, ਮਨ ਦੀ ਦਸ਼ਾ ਹੈ, ਦਿਲ ਦੀ ਪੀੜਾ ਹੈ, ਉਹ ਅਸੀਂ ਤੇਰੇ ਪਾਸ ਹੀ ਦੱਸੀ ਹੈ। ਤੁਧ ਜੇਵੜ ਅਵਰ ਨਾ ਕੋਈ, ਕਿਉਂਕਿ ਤੇਰੇ ਜਿੱਡਾ ਵੱਡਾ ਹੋਰ ਕੋਈ ਰਹਿਮ ਦਲ ਨਹੀਂ ਹੈ, ਕਿਉਂਕਿ ਸਾਡੇ ਦੁੱਖ ਨੂੰ ਤੂੰ ਹੀ ਦੂਰ ਕਰਨ ਵਾਲਾ ਹੈ।
ਜਿਸ ਨੂੰ ਲਾਏ ਲਹੇ ਸੋ ਲਾਗੈ, ਭਗਤ ਤੁਹਾਰਾ ਸੋਈ।
ਹੇ ਵਾਹਿਗੁਰੂ ਜੀ, ਜਿਸ ਨੂੰ ਤੂੰ ਆਪ ਹੀ ਆਪਣੇ ਲੜ ਲਾ ਲਵੇਂ, ਉਹੀ ਤੇਰੀ ਲੜ ਲੱਗਦਾ ਹੈ, ਉਹੀ ਤੇਰੀ ਸ਼ਰਨ ਵਿੱਚ ਆਉਂਦਾ ਹੈ, ਉਹੀ ਤੇਰੇ ਨਾਮ ਦੀ ਓਟ ਪਕੜਦਾ ਹੈ। ਭਗਤ ਤੁਹਾਰਾ ਸੋਈ, ਤੇ ਉਹੀ ਤੁਹਾਡਾ ਭਗਤ, ਤੁਹਾਡਾ ਸੇਵਕ ਤੁਹਾਡਾ ਉਪਾਸ਼ਕ ਬਣਦਾ ਹੈ।
ਦੋਏ ਕਰ ਜੋੜ ਮਾਗੋ ਇੱਕ ਦਾਨਾ ਸਾਹਿਬ ਤੁਠੈ ਪਾਵਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਖੀਰ ਦੇ ਉੱਤੇ ਬੇਨਤੀ ਕਰਦੇ ਹਨ ਤੇ ਯਾਚਨਾ ਕਰਦੇ ਹਨ। ਦੋਏ ਕਰ ਜੋੜ ਮਾਗੋ ਇੱਕ ਦਾਨਾ, ਹੇ ਵਾਹਿਗੁਰੂ ਜੀ, ਮੈਂ ਦੋਵੇਂ ਹੱਥ ਜੋੜ ਕੇ ਤੁਹਾਡੇ ਪਾਸੋਂ ਇੱਕ ਦਾਨ ਮੰਗਦਾ ਹਾਂ, ਭਾਵ ਦੋਵੇਂ ਹੱਥ ਜੋੜ ਕੇ ਅਰਦਾਸ ਬੇਨਤੀ ਕਰਕੇ ਤੁਹਾਡੇ ਪਾਸੋਂ ਇਹ ਦਾਨ ਮੰਗਦਾ ਹਾਂ, ਖੈਰ ਮੰਗਦਾ ਹਾਂ, ਸਾਹਿਬ ਤੁਠੈ ਪਾਵੇ। ਜੇ ਸਾਹਿਬ ਜੀ ਤੁਸੀਂ ਪ੍ਰਸੰਨ ਹੋਵੋਗੇ, ਸਾਹਿਬ ਦੇ ਪ੍ਰਸੰਨ ਹੋਣ ਕਰਕੇ ਹੀ ਮੈਂ ਇਹ ਦਾਨ ਪ੍ਰਾਪਤ ਕਰ ਸਕਦਾ ਹਾਂ, ਇਸ ਲਈ ਤੁਸੀਂ ਮਹਾਰਾਜ ਮੇਰੇ ਤੇ ਪ੍ਰਸੰਨ ਹੋਵੋ ਤੇ ਮੇਰੀ ਝੋਲੀ ਵਿੱਚ ਦਾਨ ਪਾ ਦਿਓ।
ਸਾਸ ਸਾਸ ਨਾਨਕ ਆਰਾਦੇ ਆਠ ਪਹਿਰ ਗੁਣ ਗਾਵਾ।
ਉਹ ਭਲਾ ਦਾਨ ਹੈ ਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੰਤਲੀ ਪੰਕਤੀ ਵਿੱਚ ਫਰਮਾਉਂਦੇ ਨੇ, ਇਹ ਤੁਹਾਡਾ ਦਾਸ ਨਾਨਕ ਸਵਾਸ ਸਵਾਸ ਅੰਦਰ ਆਪ ਜੀ ਦਾ ਸਿਮਰਨ ਕਰੇ ਤੇ ਆਠ ਪਹਿਰ ਗੁਣ ਗਾਵਾਂ ਤੇ ਅੱਠੇ ਪਹਿਰ ਮੈਂ ਆਪ ਜੀ ਦੇ ਗੁਣ ਗਾਉਂਦਾ ਰਵਾਂ। ਇਹ ਦਾਨ ਮੈਂ ਆਪ ਜੀ ਦੇ ਪਾਸੋਂ ਮੰਗਦਾ ਹਾਂ, ਮੇਰੇ ਹਿਰਦੇ ਵਿੱਚ ਤੁਹਾਡਾ ਸਿਮਰਨ ਤੇ ਮੇਰੀ ਰਸਨਾ ਤੇ ਤੁਹਾਡੀ ਸਿਫਤ ਸਲਾਹ ਟਿਕੀ ਰਵੇ। ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇਹੀ ਦਾਨ ਸਾਨੂੰ ਮੰਗਣਾ ਚਾਹੀਦਾ ਹੈ।
ਸੁਹੀ ਮਹੱਲਾ ਪੰਜਵਾਂ, ਜਿਸਕੇ ਸਿਰ ਉਪਰ ਤੂੰ ਸਵਾਮੀ ਸੋਧ ਕੈਸਾ ਪਾਵੈ।
ਲਓ ਹੁਣ ਜੋ ਅੱਗੇ ਸ਼ਬਦ ਆ ਰਿਹਾ ਹੈ, ਇਹਦੀ ਉਥਾਨਕਾ ਮਹਾਂਪੁਰਖੇ ਦੱਸਦੇ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਕਿ ਪਰਉਪਕਾਰ ਦੇ ਕੰਮ ਕਰ ਰਹੇ ਸਨ, ਤਾਂ ਉਸ ਵੇਲੇ ਵਿਰੋਧੀਆਂ ਵੱਲੋਂ ਵੀ ਕੋਈ ਵਿਘਨ ਪਾਉਣ ਦੀ ਕੋਸ਼ਿਸ਼ ਘੱਟ ਨਹੀਂ ਕੀਤੀ ਗਈ। ਪੈਰ ਪੈਰ ਤੇ ਗੁਰੂ ਮਹਾਰਾਜ ਦੇ ਜਿਹੜੇ ਵਿਰੋਧੀ ਸਨ, ਉਹ ਕਈ ਤਰ੍ਹਾਂ ਦੀਆਂ ਮੁਸੀਬਤਾਂ ਖੜੀਆਂ ਕਰਦੇ ਰਹੇ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਕਰਵਾ ਰਹੇ ਸਨ, ਤਾਂ ਉਸ ਵੇਲੇ ਅਚਾਨਕ ਇਹ ਖਬਰ ਸੁਣੀ ਗਈ ਬਈ ਸੁਲਹੀ ਖਾਂ, ਜੋ ਲਾਹੌਰ ਦਾ ਇੱਕ ਸੂਬੇਦਾਰ ਹੈ, ਉਹ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੇ 5000 ਸੈਨਾ ਲੈ ਕੇ ਧਾਵਾ ਬੋਲਣ ਵਾਲਾ ਹੈ ਤੇ ਇਸ ਲਈ ਜੇ ਕੋਈ ਆਪਣਾ ਬਚਾਅ ਕਰਨਾ ਚਾਹੁੰਦਾ ਤੇ ਉਹ ਇੱਥੋਂ ਨਿਕਲ ਜਾਵੇ। ਜਦੋਂ ਅਚਾਨਕ ਇਹ ਖਬਰਾਂ ਪਹੁੰਚੀਆਂ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਸਭ ਸੰਗਤਾਂ ਨੂੰ ਧੀਰਜ ਦਿੱਤਾ। ਕਹਿਣ ਲੱਗੇ, ਡਰਨ ਦੀ ਘਬਰਾਉਣ ਦੀ ਲੋੜ ਨਹੀਂ। ਉਸ ਵੇਲੇ ਬਡਾਲੀ ਦੀਆਂ ਸੰਗਤਾਂ ਪਹੁੰਚ ਗਈਆਂ। ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਸਾਡੇ ਪਿੰਡ ਵਿੱਚ ਚਰਨ ਪਾਓ, ਸਾਡੀ ਧਰਤੀ ਨੂੰ ਭਾਗ ਲਾਓ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਚਲੇ ਗਏ। 3 ਸਾਲ ਦਾ ਵਕਫਾ ਉੱਥੇ ਗੁਜ਼ਾਰਿਆ। ਸੰਗਤਾਂ ਦੇ ਬੇਨਤੀ ਕਰਨ ਤੋਂ ਫਿਰ ਦੁਬਾਰਾ ਸਤਿਗੁਰੂ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ। ਵਿਰੋਧੀਆਂ ਨੂੰ ਫਿਰ ਨਾ ਸੁਖਾਇਆ, ਫਿਰ ਦੂਜੀ ਵਾਰੀ ਸੁਲਹੀ ਦਾ ਹਮਲਾ ਹੋਇਆ, ਤਾਂ ਗੁਰੂ ਮਹਾਰਾਜ ਦੇ ਬਚਨ ਹੋਏ, ਉਹ ਦੁਸ਼ਟ ਇੱਥੇ ਪਹੁੰਚ ਹੀ ਨਹੀਂ ਸਕੇਗਾ। ਤੇ ਉਸ ਵੇਲੇ ਗੁਰੂ ਮਹਾਰਾਜ ਨੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ। ਐ ਮੇਰੇ ਪਾਤਸ਼ਾਹ ਪ੍ਰਭੂ, ਤੂੰ ਸੰਤਾਂ ਦਾ ਮਾਲਕ ਹੈ ਤੇ ਸੰਤ ਤੇਰੇ ਸੇਵਕ ਨੇ। ਤੂੰ ਉਹਨਾਂ ਸੰਤਾਂ ਦਾ ਪਿਆਰਾ ਹੈ ਤੇ ਸੰਤ ਤੇਰੇ ਪਿਆਰੇ ਨੇ। ਤੇਰੇ ਸੇਵਕ ਉਹ ਪਉ ਕਿਛ ਨਾਹੀਂ, ਤੇਰੇ ਸੇਵਕ ਨੂੰ ਭਾਵ ਜਿਹੜਾ ਸਹੀ ਅਰਥਾਂ ਵਿੱਚ ਤੇਰਾ ਸੇਵਕ ਬਣ ਜਾਂਦਾ ਹੈ, ਉਹਨੂੰ ਭੋਰਾ ਵੀ ਕਿਸੇ ਚੀਜ਼ ਦਾ ਡਰ ਨਹੀਂ ਰਹਿੰਦਾ। ਇੱਥੋਂ ਤੱਕ ਜਮ ਨਹੀਂ ਆਵੇ ਨੇੜੇ, ਉਹਦੇ ਨੇੜੇ ਤਾਂ ਜਮਦੂਤ ਵੀ ਨਹੀਂ ਆ ਸਕਦਾ। ਹੋਰ ਕਿਸੇ ਦੁੱਖ ਦੁਸ਼ਮਣ ਨੇ ਉਹਦੇ ਨੇੜੇ ਆਉਣਾ ਹੀ ਕੀ ਹੈ, ਔਰ ਉਹਦੇ ਨੇੜੇ ਤਾਂ ਮੌਤ ਦਾ ਫਰਿਸ਼ਤਾ ਵੀ ਨਹੀਂ ਆ ਸਕਦਾ। ਏਡੀ ਵੱਡੀ ਉਸ ਤੇ ਬਖਸ਼ਿਸ਼ ਹੋ ਜਾਂਦੀ ਹੈ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰ ਰਹੇ ਹਨ।
ਜਿਸਕੇ ਸਿਰ ਉਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ।
ਹੇ ਦੀਨ ਦੁਨੀਆਂ ਦੇ ਮਾਲਕ ਵਾਹਿਗੁਰੂ, ਜਿਸ ਦੇ ਸਿਰ ਉੱਤੇ ਤੂੰ ਆਪ ਖਲੋ ਜਾਣਾ ਹੈ, ਭਾਵ ਜਿਨ੍ਹਾਂ ਦੇ ਸਿਰ ਦਾ ਰਖਵਾਲਾ ਤੂੰ ਆਪ ਬਣ ਜਾਣਾ ਹੈ, ਸੋ ਦੁੱਖ ਕੈਸਾ ਪਾਵੈ, ਉਹ ਦੱਸੋ ਕਿਹੋ ਜਿਹਾ ਦੁੱਖ ਪਾ ਸਕਦਾ ਜਿਸ ਦੇ ਸਿਰ ਉੱਤੇ ਤੂੰ ਆਪ ਮਾਲਕ ਬਣ ਕੇ ਖਲੋ ਜਾਣਾ, ਉਹਨੂੰ ਕੋਈ ਕਿਸੇ ਕਿਸਮ ਦਾ ਦੁੱਖ ਨਹੀਂ ਆ ਕੇ ਪੋ ਸਕਦਾ, ਉਹ ਹਮੇਸ਼ਾ ਲਈ ਸਾਰੇ ਦੁੱਖਾਂ ਤੋਂ ਬਚ ਜਾਂਦਾ ਹੈ।
ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਣਾ ਚੀਤ ਨਾ ਆਵੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦੂਸਰੇ ਪਾਸੇ ਜਿਹੜਾ ਸੁਲਹੀ ਹੈ ਉਹਨੇ ਇਹ ਬਚਨ ਕੀਤਾ ਸੀ ਆਪਣੀ ਦਾੜੀ ਤੇ ਹੱਥ ਫੇਰ ਕੇ ਕਿ ਮੈਂ ਆਪਣੇ ਆਪ ਨੂੰ ਪਠਾਨ ਦਾ ਪੁੱਤ ਨਹੀਂ ਸਦਵਾਵਾਂਗਾ, ਜੇ ਮੈਂ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਗ੍ਰਿਫਤਾਰ ਕਰਕੇ ਤੇ ਉਹਨਾਂ ਨੂੰ ਸਜਾਵਾਂ ਨਾ ਦਿੱਤੀਆਂ ਜਾਂ ਉਹਨਾਂ ਨੂੰ ਮੌਤ ਦੇ ਕਾਟ ਨਾ ਉਤਾਰਿਆ, ਮੈਂ ਆਪਣੇ ਆਪ ਨੂੰ ਪਿਓ ਦਾ ਪੁੱਤ ਨਹੀਂ ਸਦਵਾਵਾਂਗਾ, ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਸੁਲਹੀ ਦੇ ਬਚਨਾਂ ਵੱਲ ਇਸ਼ਾਰਾ ਕਰਦੇ ਨੇ। ਬੋਲ ਨਾ ਜਾਣਾ ਮਾਇਆ ਮਦ ਮਾਤਾ, ਉਹ ਮਾਇਆ ਦੇ ਮਦ ਨਸ਼ੇ ਵਿੱਚ ਮਸਤ ਹੋਇਆ, ਕਿਉਂਕਿ ਸਤਿਗੁਰੂ ਦੇ ਬਚਨ ਨੇ ਮਾਇਆ ਦਾ ਨਸ਼ਾ ਬਹੁਤ ਹੀ ਮਾੜਾ ਹੈ, ਬੜਾ ਨਖਿੱਦ ਹੈ, ਉਹ ਬੰਦੇ ਦੀ ਮੱਤ ਮਾਰ ਦਿੰਦਾ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬ ਰੋਲ ਕਚੋਲਾ। ਇਹ ਮਾਇਆ ਧਾਰੀ ਦੀ ਹਾਲਤ ਹੈ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਉਹ ਸੁਲਹੀ ਮਾਇਆ ਦੇ ਨਸ਼ੇ ਵਿੱਚ ਮਸਤ ਹੋਇਆ, ਆਪਣੀ ਸ਼ਾਹੀ ਜਿਹੜੀ ਉਸਨੂੰ ਪਦਵੀ ਮਿਲੀ ਹੋਈ ਸੀ ਉਹਦੇ ਹੰਕਾਰ ਦੇ ਵਿੱਚ। ਬੋਲ ਨਾ ਜਾਣੇ, ਉਹ ਤੇ ਗੁਰੂ ਘਰ ਦੇ ਬਾਰੇ ਕੋਈ ਸਹੀ ਸ਼ਬਦਾਂ ਦੇ ਵਿੱਚ ਬੋਲਣਾ ਵੀ ਨਹੀਂ ਸੀ ਜਾਣਦਾ, ਭਾਵ ਗੁਰੂ ਘਰ ਦੀ ਨਿੰਦਿਆ ਕਰ ਰਿਹਾ ਸੀ, ਗੁਰੂ ਮਹਾਰਾਜ ਨੂੰ ਮਾੜਾ ਬੋਲ ਰਿਹਾ ਸੀ। ਹੰਕਾਰ ਦੇ ਵਿੱਚ ਮਾਇਆ ਦੇ ਮਦ ਵਿੱਚ ਮਸਤ ਹੋਇਆ, ਮਾਇਆ ਦੇ ਹੰਕਾਰ ਵਿੱਚ ਅੰਨਾ ਹੋਇਆ, ਉਹ ਤੇ ਸਹੀ ਬੋਲਣਾ ਵੀ ਨਹੀਂ ਸੀ ਜਾਣਦਾ, ਹਮੇਸ਼ਾ ਮਾੜਾ ਹੀ ਬੋਲਦਾ ਸੀ, ਬੁਰਾ ਹੀ ਬੋਲਦਾ ਸੀ। ਮਰਨਾ ਚੀਤ ਨਾ ਆਵੇ, ਪਰ ਉਹਨੂੰ ਆਪਣਾ ਮਰਨਾ ਵੀ ਭੁੱਲਿਆ ਹੋਇਆ ਸੀ। ਉਹ ਤੇ ਚਾਹੁੰਦਾ ਸੀ ਕਿ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੇ ਹਮਲਾ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸਜ਼ਾ ਦੇਵਾਂਗਾ ਜਾਂ ਉਹਨਾਂ ਨੂੰ ਮੈਂ ਸ਼ਹੀਦ ਕਰ ਦੇਵਾਂਗਾ, ਪਰ ਉਹਨੂੰ ਆਪਣਾ ਮਰਨਾ ਚੇਤੇ ਹੀ ਨਹੀਂ ਸੀ ਆਇਆ, ਕਿਉਂਕਿ ਉਸਨੂੰ ਰਸਤੇ ਦੇ ਵਿੱਚ ਹੀ ਆਵੇ ਦੀ ਅੱਗ ਵਿੱਚ ਸੜ ਕੇ ਮਰਨਾ ਪਿਆ। ਉਸ ਘਟਨਾ ਵੱਲੀ ਗੁਰੂ ਮਹਾਰਾਜ ਨੇ ਇਹ ਇਸ਼ਾਰਾ ਕੀਤਾ, ਜਿਹੜਾ ਮਾਇਆ ਦੇ ਮਦ ਵਿੱਚ ਮਸ ਹੋਇਆ, ਬੋਲਣਾ ਨਹੀਂ ਸੀ ਜਾਣਦਾ, ਭਾਵ ਬੜੇ ਹੰਕਾਰ ਦੇ ਵਿੱਚ ਬਚਨ ਬੋਲਦਾ ਸੀ, ਗੁਰੂ ਘਰ ਨੂੰ ਵੀ ਮਾੜਾ ਤੇ ਬੁਰਾ ਬੋਲਦਾ ਸੀ, ਤੇ ਉਹਨੂੰ ਆਪਣੀ ਮੌਤ ਵੀ ਭੁੱਲੀ ਹੋਈ ਸੀ, ਉਹਨੂੰ ਮਰਨਾ ਵੀ ਚੇਤੇ ਨਹੀਂ ਸੀ ਆਉਂਦਾ। ਪਰ ਵੇਖ ਲੋ ਵਾਹਿਗੁਰੂ ਨੇ ਕਿਵੇਂ ਆਪਣੇ ਸੇਵਕਾਂ ਦੀ ਰੱਖਿਆ ਕੀਤੀ ਤੇ ਉਸ ਗੁਰੂ ਘਰ ਦੇ ਵਿਰੋਧੀ ਨੂੰ ਕਿਵੇਂ ਉਸਨੂੰ ਸਜਾਏ ਮੌਤ ਦਿੱਤੀ। ਇਹ ਇੱਕ ਅਸਰਜ ਵਾਹਿਗੁਰੂ ਪਰਮੇਸ਼ਰ ਦਾ ਕੌਤਕ ਹੈ।